ਕਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਨਿਗਨ ਬਿਆਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਨਿਗਨ ਬਿਆਸਨ ਸੋਏ
ਦੋਹਰਾ ਲੱਜਤ ਕਾਜੀ ਸਭਾ ਮੈਂ ਰਿਓ ਬਦਨ ਨਿਹੋਰਾਏ ਹਰਖ ਪਯੋ ਨੋ ਰੰਗ ਮਾ ਮਿਲ ਬੇਚੈ ਅਧਿਕਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਦਿਨ ਦੁਨੀਆਂ ਦੇ ਮਾਲਕ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਜਿੱਥੇ ਅੱਜ ਪੰਚਮੀ ਦੇ ਜੋੜ ਮੇਲੇ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਮਨਾ ਰਹੇ ਹੋ, ਉੱਥੇ ਅੱਜ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਵੀ ਮਨਾ ਰਹੇ। ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਦਰਬਾਰ ਸਜੇ ਹੋਏ ਨੇ। ਢਾਡੀ ਸਿੰਘਾਂ ਨੇ ਅੰਮ੍ਰਿਤ ਵੇਲੇ ਤੋਂ, ਕਵੀਸ਼ਰਾਂ ਨੇ, ਢਾਡੀ ਸਿੰਘਾਂ ਨੇ, ਰਾਗੀ ਸਿੰਘਾਂ ਨੇ, ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਸੁਜਸ ਗਾਇਨ ਕਰਕੇ ਆਪ ਸਮੂਹ ਮਾਈ ਭਾਈ ਨੂੰ ਸਰਵਣ ਕਰਵਾਇਆ। ਰਾਗੀ ਸਿੰਘਾਂ ਪਾਸੋਂ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਅੱਜ ਦੇ ਦਿਨ ਗੁਰੂ ਕਾਂਸ਼ੀ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਕਲਗੀਧਰ ਪੰਥ ਦੇ ਵਾਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਜਿੰਨੇ ਸਲਾਹਕਾਰ ਕਾਜੀ ਬੁਲਾਣੇ ਸਨ, ਕਹਿਣ ਲੱਗੇ ਸਲਾਹ ਦਿੰਦੇ ਔਰੰਗਜ਼ੇਬ ਨੂੰ, ਬਾਦਸ਼ਾਹ ਮੁਰਦੇ ਨੂੰ ਤਾਂ ਕੋਈ ਜਿਉਂਦਾ ਕਰ ਸਕਦਾ ਹੈ ਪਰ ਜੇ ਮੁਰਦਾ ਹਾਜ਼ਰ ਹੋਵੇ, ਪਰ ਜੇ ਮੁਰਦੇ ਦਾ ਸਰੀਰ ਦਫ਼ਨ ਕਰ ਦਿੱਤਾ ਹੋਵੇ ਜਾਂ ਸਾੜ ਦਿੱਤਾ ਹੋਵੇ, ਇਹ ਕਹਿ ਕੇ ਕਿ ਤੁਹਾਡੀ ਪ੍ਰਾਹੁਣਾਚਾਰੀ ਵਾਸਤੇ ਜਦੋਂ ਰਾਤ ਨੂੰ ਉਹਨੂੰ ਝਟਕ ਲੈਣਗੇ, ਮਾਰ ਦੇਣਗੇ, ਉਹਦਾ ਮਾਸ ਸਾਰਾ ਵਰਤ ਜਾਏਗਾ ਤੇ ਕੱਲ ਸਵੇਰੇ ਅਗਲੇ ਦਿਨ ਆਪਾਂ ਫਿਰ ਦੁਬਾਰਾ ਬੰਦਾ ਭੇਜ ਕੇ ਆਖਾਂਗੇ ਜੀ ਸਾਡਾ ਉਹ ਬੱਕਰਾ ਸਾਨੂੰ ਵਾਪਸ ਕਰੋ, ਕਿਉਂਕਿ ਉਹ ਬੱਕਰਾ ਸਹਿਜਾਦੇ ਦਾ ਬੱਕਰਾ ਹੈ, ਉਹ ਜਿੱਦ ਕਰ ਰਿਹਾ, ਉਹਨੂੰ ਵਾਪਸ ਚਾਹੀਦਾ। ਹੁਣ ਜਦੋਂ ਸਰੀਰ ਹੀ ਨਾ ਰਹੇਗਾ ਬੱਕਰੇ ਦਾ, ਉਹ ਜੂਦਾ ਕਿਵੇਂ ਕਰਨਗੇ? ਇਹ ਸੋਚ ਕੇ ਬਾਬਾ ਰਾਮ ਰਾਏ ਜੀ ਕੋਲ ਇੱਕ ਬੱਕਰਾ ਜਾਪਤ ਵਾਸਤੇ ਭੇਜਿਆ, ਹੋਰ ਵੀ ਬਹੁਤ ਸਾਜੋ ਸਮਾਨ ਭੇਜਿਆ। ਬਾਬਾ ਰਾਮ ਰਾਏ ਜੀ ਇਹਨਾਂ ਦੀ ਕੂਟ ਬਿਰਤੀ ਪਹਿਲਾਂ ਹੀ ਸਮਝ ਗਏ ਸਨ, ਬੱਕਰਾ ਝਟਕਾ ਕੇ ਨਾਲ ਦੇ ਸੇਵਾਦਾਰਾਂ ਨੂੰ ਕਹਿ ਦਿੱਤਾ ਸੀ ਕਿ ਜਿੰਨੀਆਂ ਹੱਡੀਆਂ ਤੇ ਬੱਕਰੇ ਦੀ ਖੱਲ ਹੈ ਉਹ ਖੱਲ ਵਿੱਚ ਪਾ ਕੇ ਇਕੱਠੀਆਂ ਕਰਕੇ ਰੱਖ ਦਿਓ, ਉਹ ਸੁੱਟਣੀਆਂ ਨਹੀਂ ਹਨ। ਔਰ ਉਸੇ ਬੱਕਰੇ ਦੀ ਇੱਕ ਲੱਤ ਕੱਟ ਕੇ ਜਿਹੜਾ ਸਭ ਤੋਂ ਵੱਡਾ ਕਾਜੀ ਸੀ ਉਹਦੇ ਘਰ ਚ ਭੇਜ ਦਿੱਤੀ। ਕਾਜੀ ਬੜਾ ਖੁਸ਼ ਹੋਇਆ ਵੀ ਬਾਬੇ ਰਾਮ ਰਾਏ ਨੇ ਮੇਰੀ ਮਦਦ ਵਾਸਤੇ ਇਹ ਸਾਰਾ ਕੰਮ ਕੀਤਾ ਕਿ ਉਹ ਮੇਰੀ ਮਦਦ ਚਾਹੁੰਦੇ ਨੇ, ਬਾਦਸ਼ਾਹ ਦੀ ਕਚਹਿਰੀ ਵਿੱਚ ਮੈਂ ਉਹਨਾਂ ਦੀ ਹਮਾਇਤ ਕਰਾਂ, ਇਸੇ ਕਰਕੇ ਮੇਰੇ ਕੋਲ ਰਿਸ਼ਵਤ ਦੇ ਤੌਰ ਤੇ ਮਾਸ ਭੇਜਿਆ। ਰਾਤ ਬਤੀਤ ਹੋ ਗਈ, ਮਾਸ ਸਾਰਾ ਵਰਤ ਗਿਆ। ਅਗਲੇ ਦਿਨ ਸਵੇਰੇ ਔਰੰਗਜ਼ੇਬ ਨੇ ਆਪਣਾ ਸਿਪਾਹੀ ਭੇਜ ਦਿੱਤਾ ਜੀ ਉਹ ਬੱਕਰਾ ਵਾਪਸ ਕਰ ਦੇ, ਉਹਦੀ ਥਾਂ ਤੇ ਤੁਹਾਨੂੰ ਦੂਜਾ ਬੱਕਰਾ ਦੇ। ਬਾਬਾ ਰਾਮ ਰਾਏ ਜੀ ਨੇ ਕਿਹਾ ਭਾਈ ਉਹ ਤਾਂ ਹੁਣ ਮਾਰਿਆ ਗਿਆ, ਹੁਣ ਉਹਨੂੰ ਮਰੇ ਹੋਏ ਨੂੰ ਕਿਵੇਂ ਵਾਪਸ ਲਿਆਈਏ? ਕਹਿੰਦੇ ਜੀ ਜਿਵੇਂ ਮਰਜ਼ੀ ਕਰੋ, ਤਾਂ ਲਿਆਉਣਾ ਪਵੇਗਾ, ਨਹੀਂ ਤਾਂ ਬਾਦਸ਼ਾਹ ਬੜਾ ਗੁੱਸੇ ਵਿੱਚ ਹੈ, ਤੁਹਾਡੇ ਨਾਲ ਵੀ ਨਾਰਾਜ਼ ਹੋਵੇ। ਬਾਬਾ ਰਾਮ ਰਾਏ ਜੀ ਨੇ ਉਹੀ ਬੱਕਰੇ ਦੀ ਜਿਹੜੀ ਖੱਲ ਤੇ ਹੱਡੀਆਂ ਰੱਖੀਆਂ ਸਨ واپس منگوا کے واحگرو کہہ کے جل دا چھٹا ماریا تے بکرا دوبارہ جیوت ہو گیا پر وہ ایک لت نظر نہیں آتی تین لتاں تے بابا رام رائے جی نے کہا بھی یہ جی ایک لت اس بکرے کی نظر نہیں آتی قاضی صاحب نے کھادی ہے تے اے تسی قاضی صاحب کو پوری کرواؤ انہاں نوں کہو کہ دی ایک لت وہ ثابت کرن تین اسی ثابت کر دتیاں نے بنا دتیاں نے وہ تین لتاں والا بکرا چک کے اورنگزیب دی سبھا چ لیا اے وہ قاضی بھی اتے بیٹھا سی جنہیں ایک لت اس بکرے دی پہلا ایک رات کھادی سی اس وقت اورنگزیب تھوڑا جا مسکرایا بھی تے انہیں ویکھیا بھی رام رائے نوں اسی ہیٹھی بکھانا چاہندے سی انہیں ساڈی ہیٹھی کر دتی ہے کہ اسی انہیں تین لتاں والا بکرا جیوت کر کے بھیج دتا تے انہیں آخیا بھی ایک لت ترک جوڑن ساڈے کول انہیں انی طاقت نہیں ہے شکتی نہیں ہے کہ اسی اس بکرے کی چوتھی لت جیڑی ثابت کر سکیے قاضی نوں بڑیاں لعنتاں پائیاں کہ قاضی صاحب تسی آپ ہی تا بکرا بھجوایا سی تے آپ ہی بھجوا کے مڑ کے آپ ہی وہ حصہ لے کے ماس کا کھاندے رہو تہانوں کچھ شرم چاہیے لاج چاہیے سی ہوں یہ جیوت کرو یہ جی چوتھی لت ہے وہ ثابت کرو قاضی بھی دھون نیوی ہے سر نیوا اگوں کوئی جواب نہیں آیا اس طرح بابا رام رائے جی نے عظمت تے کرامات پرگٹ کر کے اورنگزیب نوں وکھائی ہے آؤ اس کو اگلی کتھا سرون کریے من برتیاں کاگر کر کے گرو چرنا دا دھیان ہردے چ دھارن کردے آکھیے جی ستنام شری
واہ گرو صاحب جی
ستنام شری
واہ گرو صاحب جی دوہرا لجت کا جی سبا میں ریو بدن نیورائے
قاضی سی جنو بابا رام رائے جی نے ایک دن پہلا لت بھیجی سی بکرے دی کٹ کے وہ قاضی بڑا لجت ہویا جدو اورنگزیب نے کیا نا کہ تو ہن چوتھی لت تو کھادی ہے تو ثابت کر ہن قاضی کول اینی کلا کتھے ہے کہنے قاضی بڑا لجت ہویا شرمندہ ہویا ساری سبا وچ سر نیما کر کے تھون نیمی کر کے قاضی بیٹھا ہویا ہے
ہرخ پیو نو رنگ ماں مل بیچے ادکائے
رنگا بڑا خوش ہویا اورنگزیب بادشاہ بڑا خوش ہویا کہ ویکھو جی میں کرامات ویکھنی چاہندا سی پرتکھ کرامات وکھائی ہے رام رائے یہو جی کرامات بھی بکرے دا ماس کھان تو بعد بھی بکرا جیوندا کر دتا کہندے حیرانی والی کرامات ہے عظمت ہے اس کر کے میں ہن انہاں نوں ضرور ملاں گا رام رائے نال میں ضرور ملاقات کراں گا جے دے وچ ایڈی وڈی کرامات تے عظمت ہے
جو پئی مت بسمت نے باق بکانا
کر کے حیران ہو گیا اورنگزیب تے بڑی حیرانی دے نال بہت زیادہ حیرانی دے نال بولیا کہن لگا
عظمت ان میں مہد مہانا
جی واقعی گرو دے پتر رام رائے دے وچ بڑی بڑی عظمت ہے اُدے وچ تاں بڑی بڑی طاقت ہے واقعی او کراماتی پرخ ہے
ان پرکھن ات ٹھانی اُپاؤ
پھر او دی پرکھ کریے کہندا آپاں پھر ہور انہاں دی پرکھ کرن واسطے کوئی ایہو جی کھیڈ بنائیے اُپاؤ کریے
عظمت جیے نائے تو مر جاؤ
آپاں ہلے ہور پرکھ کریے رام رائے دی جے تاں انہاں وچ کرامات ہوے گی تے بچ جان گے جیوندے جے کرامات نہ ہوئی تے مارے جان گے ہن آپاں ایہو جی کرامات انہاں دی ویکھنی ایداں دی پرکھ آپاں انہاں دی کرنی بھی جے تاں کراماتی ہوئے تے بچ جان گے جیوندے تے جے انہاں وچ کرامات نہ ہوئی تے پھر او مارے جان گے
کوشش سوکھم بستر بنائے
اس وقت اورنگزیب دا حکم سندا ایک بڑی سونی پوشاک جڑی سوکھم تے بریک دھاگیاں دی بنی ہوئی پوشاک سی کپڑے بستر سن او تیار کروائے بابا رام رائے جی واسطے
ان میں جہر بسال لگائے
پوشاک تیار کروا کے اس پوشاک دے اتے جہر لا دیتا ہے بڑا بھیانک زہر سارے دھاگیاں دے اتے لا دتا، ایہو جی پوشاک تیار کیتی کہ ساری پوشاک زہریلی بنا دتی، ساری پوشاک دے اتے زہر مڑ دتا، تے چنگی طرح زہر وچ اس پوشاک نو گہ گچ کیتا ہے۔
چھوت انگ کو ہانے پرانا،
ایہو جہ زہر اس پوشاک تے لایا ہے کہ بابا رام رائے جی جو پوشاک شریر تے پاؤن گے تے پاؤندیا ساری انہاں دی موت ہو جائے گی، وہ زہر انہاں دے شریر تے پھیل جائے گا۔ ایناں دا زہر اس پوشاک تے لایا ہے کہ جنوں تن نال چوندیا ساری بندے دی انسان دی موت ہو جاوے۔
جیوں بسیر ڈس جائے مانا،
ایناں دی زہریلی زہر اس پوشاک تے لائی ہے کہ جنوں تن دے نال لگدیا ساری شریر دی موت ہو سکدی ہے۔ کہندے مانو جویں کوئی زہریلا ناگ، کوئی زہریلا وشیلا سپ وہ ڈنگ مار کے پران کڈ لوے، ایداں دا زہر اس پوشاک نوں لایا ہے۔
سدرے بسترن بکھیر چائی،
سارے کپڑیاں وچ سارے بستراں دے وچ اس زہر نوں ملا کے چنگی طرح اس زہر دے نال انہاں بستراں نوں چنگی طرح لپیٹیا ہویا ہے۔
منکھ سمیپی ہاتھ پٹائی،
جڑے سمیپی بندے سی اورنگ جیب دے نال رہن والے، وہ یہو جی زہریلی پوشاک تیار کروا کے وہ زہریلی پوشاک اپنے سمیپی سیوہ دار دے ہاتھ دے کے بابا رام رائے جی دے کول مجنو دے ٹلے تے بھیجی ہے۔
آپ بیٹھ پیرا وہ ساری،
اور انہوں یہ کہہ کے بھیجیا کہ اے پوشاک کو آپ جا کے بابا رام رائے جی دے کول بیٹھ کے اپنی اکھاں دے سامنے اپنی نظر دے سامنے اے پوشاک بابے رام رائے نو پہنانی ہے۔
ایتت چرتے لیو نیاری،
میں نے بھی جدو تک کوئی پوشاک اپنے گل وچ نہ پہنن ادو تک تو اتھے ہی بیٹھا رہنا ہے، اپنی اکھاں دے سامنے اے پوشاک انہاں نو پوانی ہے، جدو تک وہ نہ پاؤن ادو تک انہاں دے کول ہی بیٹھے رہنا ہے۔
لے گمنیو گر سوت ٹڈ آیا،
اورنگ جیب دا حکم سندیا وہ زہریلی پوشاک لے کے وہ جڑا سیوہ دار سی اورنگ جیب دا بہت نکٹ برتی وہ یہ پوشاک لے کے بابا رام رائے جی دے کول پہنچیا ہے۔
کوشش آگے تری بنایا،
اور آ کر کے وہ جڑی پوشاک سی بابا رام رائے جی دے اگے لیا کے رکھی ہے، وہ سپاہی نے وہ دوت نے وہ پوشاک لیا کے بابا جی دے چرناں وچ رکھی ہے۔
بہت پرسن شاہ ہوئے رہے ہو،
اور اس وقت بادشاہ دے بھیجی ہوئی وہ پوشاک دے کے سپاہی بولیا، کہن لگا بابا جی بادشاہ اورنگزیب تہاڈے تے بڑا پرسن ہے، بادشاہ اورنگزیب تہاڈے تے بہت زیادہ خوش تے پرسن ہے۔
تم سو بچن بندگی کہو،
اور انہاں نے تہاڈے چرناں وچ بینتی روپ بندگی کر کے بھیجیا، بندگی روپ بینتی کر کے تہاڈے چرناں وچ بھیجیا ہے۔
ایت پیر بے پوشش نیکی،
آ جڑی پوشاک میں تہاڈے کول لیایا ہاں اے تہاڈے پہنن واسطے لیایا، تے بادشاہ اورنگزیب نے بڑے پیار نال بڑے ستکار نال اے پوشاک تہاڈے لئی بھیجی ہے۔
پٹھی موئے کر شردا جی کی،
اونے اپنے ہردے دی پورن شردا دھارن کر کے میرے ہتھیں اے پوشاک تہاڈے کول بھیجی ہے۔
مہا پریم کر بات اچرو،
اور بڑے پریم نال بادشاہ اورنگزیب نے اے بینتی کیتی ہے تہاڈے چرناں وچ، بڑے پیار نال اونے اپنے اندر بھاو تہاڈے اندر پرگٹ کردیا کہ
آپ بیٹھ پے راون کرو،
بادشاہ نے مینو یہ کہہ کے بھیجیا کہ اے پوشاک تو بابا رام رائے جی دے کول بہ کے اپنی اکھاں دے سامنے پوانی بابے رام رائے مہاراج، مینو سپیشل طور تے چیچے طور تے کہہ کے بھیجیا بادشاہ نے کہ تو آپ اتھے کول بہ کے پوشاک بابا رام رائے نو پوا کے ਤਾਂ ਵਾਪਸ ਮੁੜ ਕੇ ਆਉਣਾ ਹੈ।
ਸਤਿਗੁਰ ਸੁੱਤ ਨੇ ਲੱਖੀ ਖੁਟਾਈ,
ਬਾਬਾ ਰਾਮ ਰਾਏ ਜੀ ਨੇ ਉਸੇ ਵੇਲੇ ਇਹਨਾਂ ਦੀ ਖੁਟਾਈ ਜਾਣ ਲਈ, ਇਹਨਾਂ ਦਾ ਖੋਟਾਪਨ ਜਾਣਦਿਆਂ ਬਾਬਾ ਜੀ ਨੂੰ ਦੇਰੀ ਨਹੀਂ ਲੱਗੀ, ਉਸੇ ਵਕਤ ਇਹਨਾਂ ਦੇ ਮਨ ਦੀ ਖਟਿਆਈ ਨੂੰ ਬਾਬਾ ਜੀ ਜਾਣ ਗਏ।
ਤਉ ਚੈ ਤੇ ਅਜਮਤ ਦਿਖਰਾਈ,
ਫਿਰ ਵੀ ਬਾਬਾ ਰਾਮ ਰਾਏ ਜੀ ਅਜਮਤ ਵਿਖਾਉਣਾ ਚਾਹੁੰਦੇ ਨੇ, ਕਰਾਮਾਤ ਵਿਖਾਉਣਾ ਚਾਹੁੰਦੇ ਨੇ, ਜੋ ਔਰੰਗਜ਼ੇਬ ਵੇਖਣਾ ਚਾਹੁੰਦਾ ਹੈ।
ਲੇਕਰ ਸਦਰੀ ਪੈਰ ਸ਼ਰੀਰ,
ਜਿਹੜੀ ਜ਼ਹਿਰੀਲੀ ਪੁਸ਼ਾਕ ਸੀ ਉਹ ਲੈ ਕੇ ਬਾਬਾ ਰਾਮ ਰਾਏ ਜੀ ਨੇ ਆਪਣੇ ਸਰੀਰ ਤੇ ਧਾਰਨ ਕਰ ਲਿਆ। ਇਹੋ ਜੀ ਜ਼ਹਿਰੀਲੀ ਪੁਸ਼ਾਕ ਜਿਹੜੀ ਸਰੀਰ ਤੇ ਪੈਂਦਿਆਂ ਮੌਤ ਦਾ ਕਾਰਨ ਬਣ ਸਕਦੀ ਸੀ, ਪਰ ਬਾਬਾ ਰਾਮ ਰਾਏ ਜੀ ਉਸ ਜ਼ਹਿਰੀਲੀ ਪੁਸ਼ਾਕ ਨੂੰ ਉਸੇ ਵਕਤ ਆਪਣੇ ਸਰੀਰ ਤੇ ਧਾਰਨ ਕਰ ਲਿਆ।
ਬੈਠ ਰਹੇ ਤੈਸੇ ਧਰ ਤੀਰ,
ਪੁਸ਼ਾਕ ਆਪਣੇ ਸਰੀਰ ਤੇ ਧਾਰਨ ਕਰਕੇ ਉਸੇ ਤਰ੍ਹਾਂ ਜਿਵੇਂ ਪਹਿਲਾਂ ਬੈਠੇ ਸੀ ਬੜੇ ਠਰੰਮੇ ਤੇ ਧੀਰਜ ਨਾਲ, ਉਸੇ ਤਰ੍ਹਾਂ ਹੀ ਧੀਰਜ ਤੇ ਠਰੰਮੇ ਸਹਿਤ ਬਾਬਾ ਰਾਮ ਰਾਏ ਜੀ ਬੈਠੇ ਰਹੇ।
ਜਿਨਕੇ ਦੇਖਤ ਬਿਖ ਬਿਨ ਸਾਏ,
ਇਹੋ ਜਿਹਾ ਜਿਨ੍ਹਾਂ ਦਾ ਸੁਭਾਅ ਹੈ ਬਾਬਾ ਰਾਮ ਰਾਏ ਜੀ ਦਾ ਕਿ ਜਿਹੜੇ ਸਿਰਫ ਵੇਖ ਲੈਣ ਤੇ ਵੇਖਣ ਭਰ ਨਾਲ ਵੱਡੇ ਤੋਂ ਵੱਡੇ ਜ਼ਹਿਰ ਨੂੰ ਲਾ ਕੇ ਰੱਖ ਦਿੰਦੇ ਨੇ, ਜਿਨ੍ਹਾਂ ਦੀ ਦ੍ਰਿਸ਼ਟੀ ਵਿਚ ਇਹੋ ਜਿਹੀ ਕਲਾ ਹੈ ਕਿ ਵੱਡੇ ਤੋਂ ਵੱਡੇ ਭਾਰੀ ਵਿਸ਼ ਨੂੰ ਜ਼ਹਿਰ ਨੂੰ ਆਪਣੀ ਦ੍ਰਿਸ਼ਟੀ ਨਾਲ ਹੀ ਤੱਕ ਕੇ ਉਤਾਰ ਸਕਦੇ ਹਨ।
ਤਿੰਨ ਕੋ ਸਤ ਕਿਮ ਕਸ਼ਟੀ ਉਪਾਏ,
ਜ਼ਹਿਰੀਲੀ ਪੁਸ਼ਾਕ ਨੇ ਉਹਨਾਂ ਦਾ ਭਲਾ ਕੀ ਵਿਗਾੜਨਾ ਸੀ, ਜਿਨ੍ਹਾਂ ਦੀ ਦ੍ਰਿਸ਼ਟੀ ਨਾਲ ਹੀ ਜ਼ਹਿਰ ਖਤਮ ਹੋ ਜਾਂਦਾ ਹੈ। ਇਸ ਜ਼ਹਿਰ ਭਰੀ ਪੁਸ਼ਾਕ ਨੇ ਭਲਾ ਬਾਬਾ ਰਾਮ ਰਾਏ ਜੀ ਦਾ ਕੀ ਵਿਗਾੜਨਾ ਸੀ।
ਕੀਤਕ ਚਿਰ ਸੋ ਬੈਠੇ ਉਰੇ,
ਕਾਫੀ ਸਮੇਂ ਤੱਕ ਬਾਬਾ ਰਾਮ ਰਾਏ ਜੀ ਉਹ ਪੁਸ਼ਾਕ ਪਾ ਕੇ ਜ਼ਹਿਰੀਲੀ ਸਰੀਰ ਤੇ ਅਡੋਲ ਜਿਵੇਂ ਪਹਿਲਾਂ ਬੈਠੇ ਸੀ ਚੌਂਕੜਾ ਮਾਰ ਕੇ ਉਸੇ ਤਰ੍ਹਾਂ ਹੀ ਅਡੋਲ ਬੈਠੇ ਰਹੇ।
ਬਿਸਮੇ ਉਹ ਦੇਖਤ ਕਛੂ ਨ ਕਹਿਓ,
ਜਿਹੜਾ ਸਿਪਾਹੀ ਪੁਸ਼ਾਕ ਲੈ ਕੇ ਆਇਆ ਸੀ ਉਹਨੇ ਸੋਚਿਆ ਸੀ ਵੀ ਇਹਨੂੰ ਤਾਂ ਪਾਉਂਦਿਆਂ ਸਾਰ ਬੰਦਾ ਮਰ ਜਾਏ, ਇਹੋ ਜੀ ਜ਼ਹਿਰ ਹੈ ਇਸ ਪੁਸ਼ਾਕ ਦੇ ਵਿੱਚ, ਪਰ ਉਹ ਵੇਖ ਕੇ ਦੰਗ ਰਹਿ ਗਿਆ, ਵੇਖ ਕੇ ਹੈਰਾਨ ਰਹਿ ਗਿਆ ਕਿ ਜਦੋਂ ਬਾਬਾ ਰਾਮ ਰਾਏ ਜੀ ਨੂੰ ਕੁਝ ਵੀ ਨਹੀਂ ਹੋਇਆ, ਵਾਲ ਵੀ ਵਿੰਗਾ ਨਹੀਂ ਹੋਇਆ ਬਾਬੇ ਰਾਮ ਰਾਏ ਦਾ, ਉਸ ਜ਼ਹਿਰੀਲੀ ਪੁਸ਼ਾਕ ਨੂੰ ਪਾ ਕੇ ਉਹ ਵੇਖ ਕੇ ਹੈਰਾਨ ਹੋ ਗਿਆ।
ਇੱਕ ਪੈਰ ਦੀ ਤਾਵਨ ਕਰੇ,
ਇੱਕ ਪੈਰ ਤੱਕ ਕੋਲ ਬੈਠਾ ਰਿਹਾ, ਇੱਕ ਪੈਰ ਤਿੰਨ ਘੰਟਿਆਂ ਦਾ ਹੁੰਦਾ, ਤਿੰਨ ਘੰਟੇ ਲਗਾਤਾਰ ਬਹਿ ਕੇ ਵੇਖਦਾ ਰਿਹਾ ਵੀ ਕੋਈ ਜ਼ਹਿਰ ਚੜ੍ਹਦੀ ਹੈ ਇਹਨਾਂ ਨੂੰ ਕਿ ਨਹੀਂ ਚੜ੍ਹਦੀ। ਇੱਕ ਪੈਰ ਤੱਕ ਉਹ ਸਿਪਾਹੀ ਜਿਹੜਾ ਦੂਤ ਸੀ ਉਹ ਬਾਬਾ ਰਾਮ ਰਾਏ ਜੀ ਦੇ ਕੋਲ ਬੈਠਾ ਵੇਖਦਾ ਰਿਹਾ।
ਉਹ ਗਮਨੇ ਉਹ ਸ਼ਰਦਾ ਧਰੇ,
ਜਦੋਂ ਉਹਨੇ ਵੇਖਿਆ ਵੀ ਇਸ ਜ਼ਹਿਰੀਲੀ ਪੁਸ਼ਾਕ ਦਾ ਬਾਬੇ ਰਾਮ ਰਾਏ ਤੇ ਕੋਈ ਅਸਰ ਨਹੀਂ, ਉਹਦੇ ਮਨ ਚ ਸ਼ਰਧਾ ਬਣ ਗਈ। ਉਹ ਜਿਹੜਾ ਸਿਪਾਹੀ ਆਇਆ ਸੀ ਨਾ ਪੁਸ਼ਾਕ ਲੈ ਕੇ, ਉਹਦੇ ਮਨ ਚ ਭਾਵਨਾ ਬਣ ਗਈ, ਸ਼ਰਧਾ ਸਹਿਤ ਹੋ ਗਿਆ ਤੇ ਉਹਨੇ ਬਾਬਾ ਰਾਮ ਰਾਏ ਦੇ ਪੈਰਾਂ ਤੇ ਮੱਥਾ ਟੇਕਿਆ ਤੇ ਕਹਿੰਦਾ ਧੰਨ ਹੋ ਬਾਬਾ ਰਾਮ ਰਾਏ ਜੀ, ਤੁਸੀਂ ਧੰਨ ਹੋ। ਨਮਸਕਾਰ ਕਰਕੇ ਉਹ ਸਿਪਾਹੀ ਵਾਪਸ ਉੱਠ ਕੇ ਚੱਲ ਪਿਆ ਬਾਦਸ਼ਾਹ ਔਰੰਗਜ਼ੇਬ ਵੱਲ।
ਆਲਮਗੀਰ ਸੰਗ ਸਭ ਪਾਕੀ,
ਔਰ ਆਲਮਗੀਰ ਬਾਦਸ਼ਾਹ ਦੇ ਕੋਲ ਆ ਕੇ ਸਾਰੀ ਗੱਲ ਕਹੀ।
ਮੈਂ ਪੈਰ ਆਏ ਦਿਖਤ ਰਹਿ ਆਖੀ,
ਲੱਗਾ ਬਾਦਸ਼ਾਹ ਉਹ ਜਿਹੜੀ ਪੁਸ਼ਾਕ ਜ਼ਹਿਰ ਭਰੀ ਤੂੰ ਭੇਜੀ ਹੈ, ਮੈਂ ਆਪ ਆਪਣੀਆਂ ਅੱਖਾਂ ਦੇ ਸਾਹਮਣੇ ਬਾਬਾ ਰਾਮ ਰਾਏ ਜੀ ਨੂੰ ਪੁਸ਼ਾਕ ਪਹਿਨਾਈ ਹੈ, ਆਪ ਆਪਣੀਆਂ ਅੱਖਾਂ ਦੇ ਸਾਹਮਣੇ ਉਹ ਪੁਸ਼ਾਕ ਉਹਨਾਂ ਨੂੰ ਧਾਰਨ ਕਰਵਾਈ ਹੈ।
ਜਿਮ ਪ੍ਰਸੰਨ ਮੁਖ ਪੈਰਨ ਕਰੀ,
ਜਿਵੇਂ ਉਹਨਾਂ ਨੇ ਪ੍ਰਸੰਨ ਮੁਖ ਹੋ ਕਰਕੇ ਉਹ ਪੁਸ਼ਾਕ ਨੂੰ ਆਪਣੇ ਸਰੀਰ ਤੇ ਧਾਰਨ ਕੀਤਾ ਸੀ,
ਇਸੀ ਪ੍ਰਕਾਰ ਅਬੇ ਦੁੱਧ ਧਰੀ,
ਉਸੇ ਤਰ੍ਹਾਂ ਦੀ ਆਫਾ ਉਸੇ ਤਰ੍ਹਾਂ ਦੀ ਦੁੱਤੀ ਉਹਨਾਂ ਦੀ ਬਾਅਦ ਵਿੱਚ ਵੀ ਬਣੀ ਰਹੀ, ਉਹਨਾਂ ਦੇ ਸਰੀਰ ਤੇ ਉਸ ਜ਼ਹਿਰ ਦਾ ਕੋਈ ਅਸਰ ਨਹੀਂ ਹੋਇਆ, ਉਸ ਬਿਖ ਦਾ ਉਹਨਾਂ ਦੇ ਸਰੀਰ ਤੇ ਕੋਈ ਅਸਰ ਨਹੀਂ ਹੋਇਆ, ਉਸੇ ਤਰ੍ਹਾਂ ਦੀ ਆਭਾ ਕ੍ਰਾਂਤੀ ਉਹਨਾਂ ਦੀ ਬਣੀ ਰਹੀ ਜਿਵੇਂ ਪੁਸ਼ਾਕ ਪਹਿਨਣ ਤੋਂ ਪਹਿਲਾਂ ਸੀ।
ਇੱਕ ਜਾਮ ਬੀਤੇ ਮੈਂ ਆਇਓ,
ਗੱਲ ਨਹੀਂ ਕਿ ਮੈਂ ਉਹਨਾਂ ਕੋਲ ਜ਼ਿਆਦਾ ਸਮਾਂ ਨਹੀਂ ਬੈਠਾ, ਮੈਂ ਉਹਨਾਂ ਕੋਲ ਇੱਕ ਪੈਰ ਤੱਕ ਲਗਾਤਾਰ ਬਹਿ ਕੇ ਵੇਖਦਾ ਰਿਹਾ, ਇੱਕ ਪੈਰ ਪੂਰਾ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਨੂੰ ਵੇਖਿਆ ਹੈ।
ਨਿਜ ਸੁਭਾਉ ਬੋਲਤ ਬਿਕਸਾਇਓ,
ਆਪਣੇ ਨਿਜ ਸੁਭਾਅ ਮੁਤਾਬਕ ਉਸੇ ਤਰ੍ਹਾਂ ਹੀ ਗੱਲਾਂ ਬਾਤਾਂ ਕਰਦੇ ਰਹੇ, ہسدے کھیڈ دے رہے بدن ولاس کر دے رہے
جس کے انگ پیر پہ کرے
جنہاں نے اپنے انگاں دے اتے او زہریلی پوشاک دھارن کیتی ہوئی ہے وہ ایہو جی زہریلی پوشاک ہے
وہ کٹکانا پران کو سرے
جیڑا اس زہریلی پوشاک نو جے کوئی سادھارن بندہ پا لیندا دو کڑیاں دے بیچ بیچ اس بندے دی موت ہو جانی سی اتنا زہر ہے اس پوشاک وچ وہ پوشاک اتنی زہریلی ہے بادشاہ کہ دو کڑیاں تک وہ بندہ جیوندا نہیں رہ سکدا جیڑا اس زہریلی پوشاک نو اپنے شریر تے دھارن کر لیندا
سن نورنگ بسمے ہوئے گئے او
بابے رام رائے دا کچھ بھی نہیں بگڑیا وہ تا اسی طرح ایک پیر ہو گیا اسی طرح ہی بیٹھے نے اس زہر دا بابا رام رائے جی دے کوئی اثر نہیں ہویا اور اورنگزیب نے جدو یہ دوجی کرامات بارے سنیا بھی زہر دا بھی انہاں تے کوئی اثر نہیں ہویا تے سن کے اورنگزیب بڑا حیران ہویا بہت زیادہ بسماد وچ آیا
سیانے ترک بلاوت پیو
اورنگزیب دے جڑے سیانے ترک سی جنہاں تے نو بڑا بھروسہ سی او جڑے قاضی مولوی سن انہاں نو اورنگزیب نے اپنے کول سدیا بلایا
فاضل گن علماء مانے
جڑے بڑے بڑے عالم فاضل سی جنہاں نو زبانی قرآن یاد سن جنہاں نو بہت زیادہ ودیا دا پتہ سی
شراب کے گاڑے جے ملانے
جڑے اسلام دھرم دی شرح وچ بڑے پکے سن گاڑے بڑے زیادہ پکے نے شرح دے اسلام دے نیماں دے پارتی ہن
نکٹ بٹھائے سکل سمجھائے
دیو نے انہاں سارے ملانیاں نو اپنے کول سدیا تے کول بٹھا کے بولیا کہن لگا
اے گر ہندوان سیر کمائے
کہن لگا بھی آ جڑا ہندوان دے گرو دا پتر آیا ہے اس جگہ تے اے دے کول بڑا بڑا سحر ہے سحر کہندے نے جادو ٹونے نو کہندے تا بڑا بڑا جادوگر ہے دے کول تا بڑی کرامات ہے ویکھو نے کڈی بڑی کرامات کڈا بڑا جادو ساڈے سامنے پرگٹ کر کے وکھایا ہے
اب کیسے اس کو ہم کہیں
دسو بھی ہن آپاں کیویں کسے نو کچھ کہیے انہاں نو کی کہہ سکدے ہیں جڑے ایڈے وڈے کراماتی نے پہلا مریا بکرا جیوندا کیتا جو زہریلی پوشاک دا انہاں تے کوئی اثر نہیں ہویا اسی طرح ہی اڈول بیٹھے نے کہندے ہن کون انہاں نو کیویں کچھ کہے
سکل بات تے اوپر رہے
ساریاں گلاں تو اوپر ہے جدھروں بھی آپاں پرکھ کے ویکھدے ہاں ادھروں ہی اوپر نظر آؤندے نے رام رائے دی کتوں بھی کوئی کمی نظر نہیں آؤندی ہر پاسیوں اوپر ہی اوپر نظر آؤندے ہن
تب فاضل علماء بخانا
ہن آپاں کی کریے کی کرنا چاہیدا آپاں نوں رام رائے نال کیویں پیش آنا چاہیدا ہے جدوں اورنگزیب نے ایسا سوال کیتا تے وہ جنے علماء بیٹھے سی وہ جنے دے صلاحکار قاضی ملانے بیٹھے سن وہ اس وقت بولے اورنگزیب نو کہن لگے
ہم تے سنیے شاہ مانا
لگے بادشاہ سن اسی تینوں جگتی دس دے ہاں اسی تینوں رستہ دس دے ہاں بھی ہن سانو کی کرنا چاہید ہے
پرتم پیو شری نانک چند
انہاں دا جڑا وڈا ہویا سب تو پہلا انہاں دے وڈے گرو ہوئے نے گرو نانک دیو جی جڑے بڑے بڑے مہان پیر بھی ہوئے نے اسلام دھرم دے گرو نانک دیو جی انہاں دے بڑے بڑے مہاپرکھ گرو پہلے گرو ہوئے نے
وچرے دیش ودیش بلند
بڑے دیشاں ودیشاں چ وچرے نے بہت ساریاں دھرتیاں تے انہاں نے پیدل جا کے لوکاں نوں اپدیش دتا ہے بڑی دنیا نوں انہاں نے تاریا ہے
کرے او سیر مکے میں جائے
انہاں نے ایہو جی ایک کرامات مکے وچ بھی جا کے وکھائی گرو نانک دیو جی مکے بھی پہنچ گئے تے مکے جا کے انہاں نے ایک کرامات وکھائی
سکل مجاور اور بسمائے
کرامات گرو نانک دیو جی نے اوتھے مکے وچ جا کے وکھائی اونوں ویکھ کے جننے اوتھے مزاور سی او سارے حیران ہو گئے او سارے دنگ ہو گئے کیونکہ انہاں دے چرناں دے نال مکہ پھر گیا بھائی صاحب بھائی گرداس جی نے اپنی بارہ کس گل دا ذکر کیتا ہے کہ ٹنگوں پکڑ کسیٹیا پھریا مکہ کلا دکھاری کہندے جدوں جیون نام دے حاجی نے بابے دے چرن پکڑ کے گرو نانک صاحب نو کسیٹ کے آکھیا کہ جدھر رب نہیں ادھر چرن کر دے، تے اونے جدوں کسیٹیا تے نال نال مکہ وی ستگراں دے چرناں نال پھر گیا۔ اے اج وی مسلمان دھرم دے لوک اس گل نو مندے نے قبول دے نے، کہن لگے جی جنے علماء او قاضی سی کہندے ویکھو گرو نانک دیو جی نے مکے وچ جا کے اپنا جادو اپنی کرامات وکھائی سی،
جے حضرت نج دین بداو،
اے ہے بادشاہ اے تا ہے نہیں کراماتی، مڈ تو ہی کراماتی نے، اس کر کے جے تو اپنے حضرت دا دین بدھانا چاہنا ہے، جے تو دین اسلام دا پرچار کرنا چاہنا ہے،
کہت شرام ہندو چلاو،
پھر ادا کر کے انہاں ہندوؤں نو اپنی شرح وچ جے تو چلانا چاہنا ہے، جے انہاں ہندوؤں نو شرح دا تارنی بنانا چاہنا ہے،
تو سن لیجے بات ہماری،
پھر اے گل تو میری دھیان نال سن لے بادشاہ، جے تو اسلام دا پرچار کرنا چاہنا ہے، جے سارے ہندوؤں نو اسلام دھرم وچ لے کے آونا چاہنا ہے، تے پھر اے گل دھیان نال سن لے،
اس کو آنو شرح مجاری،
ایدا کرو پھر رام رائے نو شرح وچ لے کے آؤ، رام رائے نو اپنے اسلام دھرم دے وچ لے کے آؤ کسی بھی طریقے نال،
ہندو سب ان کے سکھ ہیں،
کیونکہ باقی بہت سارے ہندو نے جڑے انہاں نو مندے نے انہاں نو پوجدے نے، انہاں دے بہت سارے سکھ سیوک ہن،
مانے پن جیسے تم کہیں،
تے ایک ویری رام رائے اپنے دھرم وچ آ گیا تے دوجے لوکاں نو وی آوندیاں دیری نہیں لگے گی، بہت سارے ہزاراں دی گنتی چ ہندو جڑے نے وہ ساڈے دھرم دے وچ آ جان گے جے اپاں رام رائے نو مسلمان بنا لئیے،
جو کر ہے گرو نانک تیرا،
گرو نانک دا گھر ہے، گرو نانک دے گھر دی گل ہے،
ہوتا آیو سیر کنیرا،
گرو نانک دے گھر وچ تاں ایداں دیاں کرامات ہوندیاں ہی آئیاں نے، ایک کرامات تھوڑی ہے، گرو نانک دے گھر دے وچ تاں ایہو جیاں عظمت پرگٹ ہی نے، وہ تاں ایتھوں تک کہندے نے کہ گرو نانک دے تاں کتیاں وچ وی کرامات ہے، ایتھوں تک بھی کہندے نے بادشاہ کہ عظمت گر کے سوان وے جھوٹا نے تکھاوے، گرو دے کتیاں وچ وی عظمتاں تے کراماتاں نے، گرو نانک دے گھر وچ تاں اے کراماتاں ستے سدھی ہوندیاں آئیاں نے،
جہاں جات ایتا دکھاوے،
اے جتھے جاندے نے اوتھے اپنی کلا وکھاوندے ہن،
ہندوؤں کو تورن پرماوے،
بڑے لوگ انہاں نو ویکھ کے پرم جاندے نے، بہتے جڑے ہندو نے او انہاں نو ویکھ کے پرم کے انہاں دے سکھ بن جاندے نے،
سحر جوڑ تے من وچ لایو،
انہاں نے اپنی کرامات دے جوڑ نال بڑے لوکاں دے من وچلت کر دتے نے، بڑے لوکاں دے مناں نو بیاکل کر دتا ہویا،
دیش ودیش جس بدتا
دیشاں ودیشاں وچ انہاں دا سجس پسریا ہویا ہے، انہاں دی مہما دیشاں ودیشاں وچ پسری ہوئی ہے،
ان کے سکھ ہندو مت کاچے،
انہاں دے جڑے سکھ نے او بہتے ہندو آ کے انہاں دے سکھ بن دے ہن،
سیر دیکھ کر کمنے باچے،
اورے او کچے جڑے نے ہندو کچے نے اپنے دھرم دے وچ، او انہاں دی کرامات ویکھ کے انہاں دے وال چھل تو نہیں بچدے، او انہاں دے وال چھل دے وچ آ جاندے نے، انہاں دی کرامات عظمت ویکھ کے بھرم جاندے ہن،
ابے اپنو کھانا کرواو،
اے بادشاہ سلامت جے رام رائے نو اپنے دھرم دے وچ لیاونا چاہندے ہو تے او دے واسطے اسی تہانوں طریقہ دسدے ہاں وی اپنا کھانا اونوں کھوائیے، جڑا کھانا ساڈی رسوئی وچ تیار ہووے، مسلمانی طریقے نال تیار ہووے، ساڈی رسوئی وچ تیار ہویا جڑا کھانا ہے او بابے رام رائے نو کھوادا جائے، اونوں کھوایا جائے،
کر کس کے ہاتھ پٹھاو،
کسے دے ہاتھوں کھانا پکا کے بابے رام رائے کول بھیجو،
کسو جتن تے تسے کھلاو،
کسے بھی یتن نال کسے بھی طریقے نال او کھانا اپنی رسوئی چ جڑا تیار ہوندا ہے او رام رائے نو کھلایا جاوے،
اپنے دین بکے کر لیاو،
او ساڈا کھانا کھا لین گے تے آپے ساڈے دین چ آ جان گے، کیونکہ کھانے وچ اسی جڑا ماس بھیجنا او گاؤ دا ماس ہوے گا، ਗਾਂ ਦਾ ਮਾਸ ਅਸੀਂ ਕੱਟ ਕੇ ਬਣਾ ਕੇ ਭੇਜਾਂਗੇ, ਜਦੋਂ ਖਾਣਗੇ ਆਪੇ ਸਾਡੇ ਧਰਮ ਚ ਆ ਜਾਣਗੇ, ਸਾਡਾ ਇਸਲਾਮ ਧਰਮ ਉਹਨਾਂ ਨੂੰ ਕਬੂਲਣਾ ਪਵੇਗਾ।
ਅਜਮਤ ਸੇਰ ਜਿੱਤ ਇਨਕੇਰਾ,
ਜਿੰਨੀ ਇਹਨਾਂ ਕੋਲ ਅਜਮਤ ਹੈ, ਜਿੰਨੀ ਕਰਾਮਾਤ ਹੈ,
ਸਭ ਮਿਟ ਜਾਏ ਨਾ ਲਾਗੇ ਤੇਰਾ।
ਸਾਡਾ ਖਾਣਾ ਖਾਣਗੇ ਤੇ ਇਹਨਾਂ ਦੀ ਕਰਾਮਾਤ ਖਤਮ ਹੁੰਦਿਆਂ ਦੇਰੀ ਨਹੀਂ ਲੱਗੇਗੀ ਬਾਦਸ਼ਾਹ, ਇਹਨਾਂ ਦੀ ਕਰਾਮਾਤ ਉਸੇ ਵੇਲੇ ਖਤਮ ਹੋ ਜਾਏਗੀ।
ਸੁਨਤ ਸ਼ਾਹ ਤੈਸੇ ਕਰਵਾਇਓ,
ਔਰੰਗਜ਼ੇਬ ਨੇ ਜਦੋਂ ਇਹ ਗੱਲ ਸੁਣੀ ਕਹਿੰਦਾ ਜੀ ਵਾਕਈ ਤਾਂ ਏਦਾਂ ਹੀ ਕਰਨਾ ਚਾਹੀਦਾ, ਤਿਆਰ ਕਰਾਓ। ਕਹਿੰਦਾ ਰਸੋਈ ਚ ਮੇਰੇ ਲੰਗਰ ਤਿਆਰ ਕਰਾਓ, ਭੋਜਨ ਤਿਆਰ ਕਰਵਾਓ,
ਖਾਣਾ ਆਪਣਾ ਤਿਆਰ ਕਰਵਾਇਓ,
ਆਪਣਾ ਖਾਣਾ ਆਪਣੇ ਤਰੀਕੇ ਨਾਲ, ਕਲਮਾ ਪੜ੍ਹ ਪੜ੍ਹ ਕੇ ਮੁਸਲਮਾਨਾਂ ਦੀਆਂ, ਕਲਮਾ ਪੜ੍ਹ ਪੜ੍ਹ ਕੇ ਭੋਜਨ ਤਿਆਰ ਕੀਤਾ ਹੈ।
ਨਿਕਟ ਦਰੋਗਾ ਲੀ ਨੇ ਹਕਾਰ,
ਜਦੋਂ ਖਾਣਾ ਤਿਆਰ ਹੋ ਗਿਆ ਤੇ ਇਹਨੇ ਆਪਣੇ ਦਰੋਗੇ ਨੂੰ ਔਰੰਗਜ਼ੇਬ ਨੇ ਕੋਲ ਸੱਦਿਆ, ਜਿਹੜਾ ਵੱਡਾ ਦਰੋਗਾ ਸੀ ਉਹਨੂੰ ਕੋਲ ਬੁਲਾਇਆ।
ਤੈ ਸਮਝਾਇਓ ਕੀ ਨੀ ਉਚਾਰ,
ਉਸ ਦਰੋਗੇ ਨੂੰ ਸਮਝਾ ਕੇ, ਉਹਨੂੰ ਚੰਗੀ ਤਰ੍ਹਾਂ ਸਮਝਾ ਕੇ ਕਹਿਣ ਲੱਗਾ,
ਸਿਫਤ ਸਮੇਤ ਕਹੋ ਦਿਸ ਜਾਏ।
ਕਹਿਣ ਲੱਗਾ ਕਿ ਤੂੰ ਬਾਬਾ ਰਾਮ ਰਾਏ ਜੀ ਕੋਲ ਜਾ, ਉਹਨਾਂ ਦੀ ਸਿਫਤ ਕਰ ਜਾ ਕੇ ਜਿੰਨੀ ਕਰ ਸਕਦਾ, ਉਹਨਾਂ ਦੀ ਵਡਿਆਈ ਕਰ ਜਿੰਨੀ ਜਾ ਕੇ ਕਰ ਸਕਦਾ ਹੈ।
ਖਾਣੇ ਆਪਣੋ ਦੇ ਖੁਲਾਏ,
ਖਾਣਾ ਲੈ ਕੇ ਜਾ, ਇਹ ਖਾਣਾ ਆਪਣਾ ਖਾਣਾ, ਸਾਡੀ ਰਸੋਈ ਚ ਤਿਆਰ ਹੋਇਆ, ਇਹ ਖਾਣਾ ਬਾਬਾ ਰਾਮ ਰਾਏ ਜੀ ਨੂੰ ਜਾ ਕੇ ਤੂੰ ਖਵਾਉਣਾ ਹੈ।
ਸ੍ਰੀ ਨਾਨਕ ਘਰ ਮੈਂ ਬਾਤ ਹੈ ਆਚੀ ਸਭ ਮੈਂ ਬਖਿਆਤ,
ਨਾਨਕ ਦੇ ਘਰ ਦੇ ਵਿੱਚ ਇਹ ਗੱਲ ਬੜੀ ਪ੍ਰਸਿੱਧ ਹੈ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਇਹ ਗੱਲ ਬੜੀ ਚੰਗੀ ਤੇ ਬਖਿਆਤ ਪ੍ਰਗਟ ਹੈ।
ਹਿੰਦੂ ਤੁਰਕ ਜਾਤ ਇੱਕ ਜਾਣੇ ਇੱਕ ਖੁਦਾਏ ਕੀ ਸ੍ਰਿਸ਼ਟ ਪਛਾਣੇ।
ਗੁਰੂ ਨਾਨਕ ਦੇ ਘਰ ਦੇ ਵਿੱਚ ਇਹ ਖਾਸੀਅਤ ਹੈ ਕਿ ਉਹ ਹਿੰਦੂ ਤੇ ਮੁਸਲਮਾਨਾਂ ਨੂੰ ਇੱਕੋ ਦ੍ਰਿਸ਼ਟੀ ਨਾਲ ਵੇਖਦੇ ਨੇ, ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਕੋਈ ਮੁਸਲਮਾਨ ਹੈ, ਸਭ ਨੂੰ ਇੱਕੋ ਤਰ੍ਹਾਂ ਦਾ ਇੱਕੋ ਦ੍ਰਿਸ਼ਟੀ ਨਾਲ ਵੇਖ ਕੇ ਜਾਣਦੇ ਨੇ, ਇੱਕ ਖੁਦਾ ਦੀ ਸਾਰੀ ਸ੍ਰਿਸ਼ਟੀ ਨੂੰ ਪਛਾਣਦੇ ਨੇ।
ਹਜ਼ਰਤ ਕੇ ਸਿੱਧਕ ਮਾਨਾ
ਕਰਕੇ ਤੁਸੀਂ ਮੇਰੇ ਵੱਲੋਂ ਕਹਿਣਾ ਕਿ ਬਾਦਸ਼ਾਹ ਦੇ ਮਨ ਚ ਤੁਹਾਡੇ ਪ੍ਰਤੀ ਬੜਾ ਭਰੋਸਾ ਹੈ ਰਾਮ ਰਾਏ ਜੀ,
ਕਰਬੋ ਸਵਾਦ ਪਟਿਓ ਇਹ ਖਾਣਾ,
ਬੜਾ ਸਵਾਦੀ ਖਾਣਾ ਇਹ ਬਣਾ ਕੇ ਬਾਦਸ਼ਾਹ ਨੇ ਤੁਹਾਡੇ ਛਕਣ ਲਈ ਭੇਜਿਆ, ਤੁਸੀਂ ਕਿਰਪਾ ਕਰਕੇ ਭੋਜਨ ਛਕੋ।
ਹਜ਼ਰਤ ਕਹਿਬੋ ਸਿਫਤ ਤੁਮਾਰੀ,
ਬਾਦਸ਼ਾਹ ਨੇ ਤੁਹਾਡੀ ਬੜੀ ਸਿਫਤ ਕੀਤੀ ਹੈ, ਉਹਨੇ ਤੁਹਾਡੀ ਬੜੀ ਵਡਿਆਈ ਕੀਤੀ ਹੈ।
ਫਕਰ ਖੁਦਾਏ ਪਾਕ ਬਿਦ ਸਾਰੀ,
ਤੁਸੀਂ ਖੁਦਾ ਦੇ ਪਾਕ ਪਵਿੱਤਰ ਫਕੀਰ ਹੋ, ਇਸ ਕਰਕੇ ਤੁਹਾਨੂੰ ਪਵਿੱਤਰ ਜਾਣ ਕੇ ਬਾਦਸ਼ਾਹ ਦੇ ਇਹ ਭੋਜਨ ਇਹ ਖਾਣਾ ਤੁਹਾਡੇ ਛਕਣ ਵਾਸਤੇ ਭੇਜਿਆ ਹੈ।
ਇਤਿਆਦਕ ਕਿਸ ਬਹੁ ਸਿਖਲਾਵਾ,
ਇਹਨਾਂ ਦਰੋਗੇ ਨੂੰ ਬਾਦਸ਼ਾਹ ਨੇ ਬੜਾ ਸਿਖਾਇਆ, ਬੜੀਆਂ ਪੱਟੀਆਂ ਪੜਾ ਕੇ ਭੇਜਿਆ।
ਪੱਟਿਓ ਦਰੋਗਾ ਕਪਟ ਬਣਾਵਾ,
ਦਰੋਗਾ ਬੜਾ ਵੱਡਾ ਕਪਟ ਤੇ ਛਲ ਬਣਾ ਕੇ, ਜਿਹੜਾ ਮੁਸਲਮਾਨੀ ਤਰੀਕੇ ਨਾਲ ਬਣਿਆ ਭੋਜਨ ਸੀ, ਜਿਹੜਾ ਵਿੱਚ ਮਾਸ ਬਣਾਇਆ ਸੀ ਉਹ ਵੀ ਮੁਸਲਮਾਨੀ ਤਰੀਕੇ ਨਾਲ ਹੀ ਬਣਾਇਆ ਹੋਇਆ ਸੀ, ਜਿਹਨੂੰ ਮਹਾਰਾਜ ਜੀ ਨੇ ਅਪਾਖਿਆ ਦਾ ਕੁੱਠਾ ਬੱਕਰਾ ਕਿਹੜਾ ਕੀਤਾ ਹੈ, ਇੱਦਾਂ ਦਾ ਅਪਾਖਿਆ ਦਾ ਬੋਲਿਆ ਹੋਇਆ ਕਲਮਾ ਪੜ੍ਹ ਕੇ ਤਿਆਰ ਕੀਤਾ ਹੋਇਆ ਭੋਜਨ ਉਹ ਖਾਣਾ ਤਿਆਰ ਕਰਕੇ ਦਰੋਗਾ ਲੈ ਕੇ ਗਿਆ।
ਬੈਠ ਸਮੀਪ ਕਹਿਣ ਲੱਗ ਤੈਸੇ,
ਬਾਬਾ ਰਾਮ ਰਾਏ ਜੀ ਦੇ ਕੋਲ ਆ ਕੇ ਕਹਿਣ ਲੱਗਾ,
ਮਤ ਸ਼ਾਹ ਸਿਖਰਾਈ ਜੈਸੇ,
ਔਰੰਗਜ਼ੇਬ ਨੇ ਸਿਖਾ ਕੇ ਭੇਜਿਆ ਸੀ ਨਾ ਪੱਟੀ ਪੜਾ ਕੇ, ਉਸੇ ਤਰ੍ਹਾਂ ਹੀ ਉਹ ਬੋਲਿਆ ਦਰੋਗਾ ਕਹਿਣ ਲੱਗਾ,
ਹਜ਼ਰਤ ਕਰੀ ਬੰਦਗੀ ਤੁਮਕੋ,
ਬਾਬਾ ਰਾਮ ਰਾਏ ਜੀ ਬਾਦਸ਼ਾਹ ਨੇ ਤੁਹਾਡੇ ਚਰਨਾਂ ਚ ਨਮਸਕਾਰ ਕੀਤੀ ਆ, ਤੁਹਾਡੇ ਚਰਨਾਂ ਚ ਵੰਦਨਾ ਕੀਤੀ ਹੈ,
ਸਿਦਕ ਠਾਨ ਕਰ ਭੇਜਿਓ ਹਮਕੋ,
ਬੜਾ ਭਰੋਸਾ ਆਪਣੇ ਹਿਰਦੇ ਚ ਧਾਰਨ ਕਰਕੇ ਬਾਬਾ ਜੀ ਬਾਦਸ਼ਾਹ ਨੇ ਸਾਨੂੰ ਮੈਨੂੰ ਤੁਹਾਡੇ ਕੋਲ ਭੇਜਿਆ ਹੈ।
ਹਿੰਦੂ ਤੁਰਕ ਸਮਾਨ ਤੁਮਾਰੇ।
ਤੁਹਾਡੀ ਦ੍ਰਿਸ਼ਟੀ ਵਿੱਚ ਹਿੰਦੂ ਤੇ ਮੁਸਲਮਾਨ ਇੱਕ ਸਮਾਨ ਨੇ, ਤੁਸੀਂ ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਸਮਾਨ ਦ੍ਰਿਸ਼ਟੀ ਨਾਲ ਵੇਖਦੇ ਹੋ।
ਪਾਪ ਅੱਲਾਹ ਕੇ ਲਖਨੇ ਵਾਲੇ,
ਪਾਪ ਪਵਿੱਤਰ ਅੱਲਾਹ ਦੇ ਲਖਣ ਵਾਲੇ ਹੋ, ਖੁਦਾ ਨੂੰ ਜਾਣਨ ਵਾਲੇ ਹੋ।
ਸਭ ਮੈਂ ਜਾਣੋ ਇੱਕ ਖੁਦਾ ਏ,
ਸਾਰਿਆਂ ਵਿੱਚ ਤੁਸੀਂ ਇੱਕ ਖੁਦਾ ਨੂੰ ਜਾਣਦੇ ਹੋ।
ਭੇਦ ਨਹੀਂ ਕਬ ਤੁਮੇ ਲਖਾਏ,
ਤੁਸੀਂ ਕਦੇ ਕਿਸੇ ਪ੍ਰਤੀ ਆਪਣੇ ਮਨ ਚ ਭੇਦ ਫਰਕ ਨਹੀਂ ਜਾਣਿਆ।
ਵੱਡੇ ਸ਼ੋਕ ਤੇ ਖਾਣਾ ਕਰਿਓ,
ਬਾਦਸ਼ਾਹ ਨੇ ਬੜੇ ਸ਼ੌਕ ਨਾਲ ਇਹ ਖਾਣਾ ਤਿਆਰ ਕਰਵਾਇਆ। ਆਪ ਰਸੋਈ ਚ ਖਲੋ ਕੇ ਔਰੰਗਜ਼ੇਬ ਨੇ ਆਪਣੀ ਨਿਗਾਹ ਦੇ ਵਿੱਚ ਇਹ ਪ੍ਰਸ਼ਾਦਾ ਤਿਆਰ ਕਰਵਾਇਆ।
ਤੁਮਕੋ ਉਚਿਤ ਮਾਨ ਕੋ ਰਾਖਣ,
ਤੁਹਾਨੂੰ ਉਚਿਤ ਜਾਣ ਕੇ ਤੁਹਾਡਾ ਮਾਣ ਤੇ ਸਤਿਕਾਰ ਰੱਖਣ ਵਾਸਤੇ
ਕਰੋ ਤਥਾ ਜਰਤ ਕੋ ਪਾਥਨ।
ਇਹ ਖਾਣਾ ਆਪ ਜੀ ਵਾਸਤੇ ਭੇਜਿਆ, ਆਪ ਜੀ ਦੀ ਪ੍ਰਾਹੁਣਾਚਾਰੀ ਕਰਨ ਵਾਸਤੇ। ਇਸ ਕਰਕੇ ਬਾਬਾ ਰਾਮ ਰਾਏ ਜੀ, ਤੁਸੀਂ ਇਹ ਭੋਜਨ ਅੰਗੀਕਾਰ ਕਰੋ।
ਸੁਣ ਕਰ ਗੁਰ ਸੁਤ ਬੜੀ ਖੁਟਾਈ,
ਬਾਬਾ ਰਾਮ ਰਾਏ ਜੀ ਨੇ ਵੇਖਿਆ, ਸੁਣ ਕੇ ਜਾਣ ਗਏ ਵੀ ਇਹ ਖੋਟਾ ਕੰਮ ਕਰਦਾ ਜਿਹੜਾ ਇਹ ਖਾਣਾ ਭੇਜਿਆ। ਮੁਸਲਮਾਨੀ ਤਰੀਕੇ ਦਾ ਖਾਣਾ, ਇਹਦੇ ਚ ਗਊ ਦਾ ਮਾਸ ਇਹਨਾਂ ਨੇ ਰਿੰਨ ਕੇ ਭੇਜਿਆ ਸਾਡੇ ਵਾਸਤੇ ਕਿ ਅਸੀਂ ਖਾਈਏ ਤੇ ਸਾਡਾ ਧਰਮ ਭ੍ਰਸ਼ਟ ਹੋ ਜਾਏ ਤੇ ਅਸੀਂ ਆਪਣੀਆਂ ਅਜਮਤਾਂ ਕਰਾਮਾਤਾਂ ਤੋਂ ਖਾਲੀ ਹੋ ਜਾਈਏ। ਏਦਾਂ ਦੀ ਸੋਚ ਨਾਲ ਇਹ ਖਾਣਾ ਭੇਜਿਆ। ਬਾਬਾ ਰਾਮ ਰਾਏ ਜੀ ਉਸੇ ਵਕਤ ਸਾਰੀ ਖੁਟਾਈ ਸਮਝ ਗਏ।
ਜਿੱਦ ਕਰ ਮੂਰਖ ਕਰਤ ਢਿਠਾਈ,
ਬਾਬਾ ਜੀ ਸਮਝ ਗਏ ਕਿ ਜਿੱਦ ਦੇ ਨਾਲ ਇਹ ਮੂਰਖ ਢੀਠ ਪੁਣਾ ਕਰ ਰਹੇ ਨੇ, ਜਿੱਦ ਦੇ ਨਾਲ ਇਹ ਢਿਠਾਈ ਕਰ ਰਹੇ ਨੇ।
ਕਰਿਓ ਬਚਨ ਬਾਸਨ ਉਰ ਹਰੇ,
ਤੇ ਬਾਬਾ ਜੀ ਨੇ ਬਚਨ ਕੀਤਾ, ਕਹਿੰਦੇ ਦਰੋਗਾ ਜੀ ਇਹ ਭਾਂਡੇ ਸਾਡੇ ਨੇੜੇ ਕਰੋ ਜਿਹਦੇ ਚ ਖਾਣਾ ਲਿਆਇਓ, ਇਹ ਥਾਲ ਇਹ ਬਰਤਨ ਸਾਡੇ ਨੇੜੇ ਕਰੋ।
ਮਹਾ ਪੱਠਿਓ ਸ਼ਰਦਾ ਉਰ ਧਰੇ,
ਇਹ ਤਾਂ ਸਹੀ ਕਿ ਬਾਦਸ਼ਾਹ ਨੇ ਸਾਡੇ ਲਈ ਕੀ ਭੇਜਿਆ, ਕੀ ਸ਼ਰਧਾ ਉਹਨੇ ਆਪਣੇ ਮਨ ਚ ਧਾਰਨ ਕੀਤੀ ਹੈ ਤੇ ਸਾਡੇ ਵਾਸਤੇ ਉਹਨੇ ਕੀ ਪਕਾ ਕੇ ਭੇਜਿਆ ਵੇਖੀਏ।
ਕਬੇ ਦਰੋਗੇ ਧਰਿਓ ਅਗਾਰੀ,
ਦਰੋਗੇ ਦੇ ਉਹ ਥਾਲ ਬਾਬਾ ਰਾਮ ਰਾਏ ਜੀ ਦੇ ਅੱਗੇ ਲਿਆ ਕੇ ਰੱਖਿਆ।
ਢਾਪਨ ਖੋਲੋ ਗੇਰਾ ਉਚਾਰੀ,
ਬਾਬਾ ਜੀ ਕਹਿੰਦੇ ਵੀ ਇਹਦੇ ਉੱਪਰ ਉਹ ਢੱਕਣ ਲਾਓ, ਇਹਦੇ ਉੱਪਰ ਜਿਹੜਾ ਰੁਮਾਲ ਦਿੱਤਾ ਹੋਇਆ ਰੁਮਾਲ ਲਾ ਕੇ ਵਿਖਾਓ ਵੇਖੀਏ ਵਿੱਚ ਕੀ ਹੈ।
ਸੁਣ ਆਗਿਆ ਕੋ ਤਿੰਨ ਤਤਕਾਲਾ,
ਬਾਬੇ ਰਾਮ ਰਾਏ ਦੀ ਆਗਿਆ ਸੁਣ ਕੇ ਦਰੋਗੇ ਨੇ ਤਾਤਕਾਲ ਉਸੇ ਵਕਤ ਹੀ
ਬਾਸਨ ਤਰ ਖੋਲਿਓ ਦਰ ਆਲਾ,
ਕਹਿੰਦੇ ਆਪ ਆਪਣੇ ਹੱਥੀ ਉਸ ਭਾਂਡੇ ਦੇ ਉੱਪਰ ਉਹ ਢੱਕਣ ਲਾਇਆ ਜਿਹੜਾ ਰੁਮਾਲ ਆਦਿਕ ਰੱਖਿਆ ਸੀ ਉਹ ਲਾ ਕੇ ਪਾਸੇ ਕੀਤਾ।
ਰਾਏ ਬੇਲ ਚੰਬੇਲੀ ਕਲੀ,
ਕਹਿੰਦੇ ਜਦੋਂ ਢੱਕਣ ਲਾਇਆ ਤੇ ਵਿੱਚ ਭੋਜਨ ਨਹੀਂ ਸੀ, ਕਹਿੰਦੇ ਢੱਕਣ ਲਾਇਆ ਤੇ ਪ੍ਰਸ਼ਾਦੇ ਤੇ ਸਬਜ਼ੀ ਭਾਜੀ ਦੀ ਥਾਂ ਤੇ ਰਾਏ ਬੇਲ ਤੇ ਚੰਬੇਲੀ ਦੇ ਫੁੱਲਾਂ ਨਾਲ ਭਰੇ ਹੋਏ ਨੇ ਬਰਤਨ। ਰਾਏ ਬੇਲ ਤੇ ਚੰਬੇਲੀ ਦੇ ਜਿਹੜੇ ਫੁੱਲ ਨੇ ਉਹ ਵਿੱਚ ਭਰੇ ਹੋਏ ਨਜ਼ਰ ਆਏ।
ਲਪਟੇ ਛੁੱਟਤ ਜਿਨੋ ਤੇ ਭਲੀ,
ਤਾਜੇ ਤਾਜੇ ਟੁੱਟੇ ਹੋਏ ਫੁੱਲ ਨੇ ਵਿੱਚ ਪਏ ਹੋਏ ਬਰਤਨ ਦੇ, ਕਹਿੰਦੇ ਉਹਨਾਂ ਵਿੱਚ ਲਪਟਾਂ ਛੁੱਟ ਰਹੀਆਂ ਨੇ। ਰਾਏ ਬੇਲ ਚੰਬੇਲੀ ਦੀ ਖੁਸ਼ਬੂ ਬੜੀ ਹੁੰਦੀ ਹੈ, ਕਹਿੰਦੇ ਖੁਸ਼ਬੂ ਦੀਆਂ ਲਪਟਾਂ ਵਿੱਚੋਂ ਉੱਠ ਰਹੀਆਂ ਹਨ।
ਉੱਜਲ ਪਰਨ ਕਿਰਿਓ ਕੋ ਫੁੱਲ,
ਉੱਜਲ ਰੰਗ ਦੇ ਸਫੇਦ ਰੰਗ ਦੇ ਫੁੱਲ ਵਿੱਚ ਖਿੜੇ ਹੋਏ ਨਜ਼ਰ ਆਉਂਦੇ ਨੇ।
ਸੁਖਦ ਬਿਲੋਚਨ ਕੇ ਅਨੁਕੂਲ,
ਅੱਖਾਂ ਨੂੰ ਸੁੱਖ ਦੇਣ ਜਿਹੜੇ ਅੱਖਾਂ ਦੇ ਅਨੁਕੂਲ ਚੱਲਣ ਵਾਲੇ ਹਨ।
ਕਰੇ ਬਿਲੋਕਨ ਬਾਸਨ ਮਾਈ,
ਕਹਿੰਦੇ ਬਰਤਨ ਦੇ ਵਿੱਚ ਦਰੋਗੇ ਨੇ ਫੁੱਲ ਵੇਖੇ ਹੈਰਾਨ ਹੋ ਗਿਆ ਵੀ ਲਿਆਂਦਾ ਤੇ ਕੁਝ ਹੋਰ ਸੀ, ਇੱਥੇ ਕੁਝ ਹੋਰ ਹੀ ਬਣ ਗਿਆ। ਜਦੋਂ ਉਹਨੇ ਵਿੱਚ ਫੁੱਲ ਭਰੇ ਹੋਏ ਵੇਖੇ,
ਇਸਮੇ ਭਇਓ ਲਖੀ ਕੁਛ ਨਾਈ,
ਹੈਰਾਨ ਹੋ ਗਿਆ ਉਹਦੇ ਕੋਲੋਂ ਕੁਝ ਸਮਝਿਆ ਨਹੀਂ ਗਿਆ, ਮੱਤ ਵਿੱਚ ਗੱਲ ਸਮਝ ਨਹੀਂ ਆਈ।
ਸੁੰਦਰ ਮਾਂ ਸੁਫੇਦ ਨਿਆਰੇ,
ਹੈਰਾਨ ਹੋ ਗਿਆ ਕਹਿੰਦਾ ਸੁੰਦਰ ਰੰਗ ਦੇ ਸੁਫੇਦ ਰੰਗ ਦੇ ਫੁੱਲ ਕਿੱਥੋਂ ਆ ਗਏ।
ਜਨ ਬੂਟਨ ਤੇ ਅਬੇ ਉਤਾਰੇ,
ਤਾਜੇ ਫੁੱਲ ਦੇ ਮਾਨੋ ਜਿਵੇਂ ਹੁਣੇ ਬੂਟਿਆਂ ਨਾਲੋਂ ਤੋੜ ਕੇ ਵਿੱਚ ਰੱਖੇ ਹੋਣ।
ਗਯੋ ਗੁਰੂ ਨੰਦ ਸਨ ਤੇ ਸਮੇ
ਬਾਬਾ ਰਾਮ ਰਾਏ ਜੀ ਉਸ ਵੇਲੇ ਬੋਲੇ ਦਰੋਗੇ ਨੂੰ ਕਹਿਣ ਲੱਗੇ
ਅਜਰਤ ਪਟੇ ਪੁਸ਼ਪ ਇਹ ਹਮੇ
ਮਹਾਰਾਜ ਜੀ ਬਾਬਾ ਰਾਮ ਰਾਏ ਜੀ ਕਹਿੰਦੇ ਦਰੋਗਾ ਜੀ ਬਾਦਸ਼ਾਹ ਨੇ ਸਾਡੇ ਲਈ ਫੁੱਲ ਭੇਜੇ ਨੇ ਕਮਾਲ ਕਰ ਦਿੱਤੀ ਬਾਦਸ਼ਾਹ ਨੇ ਆ ਤਾਜੇ ਤਾਜੇ ਫੁੱਲ ਬਣਾ ਕੇ ਸਾਡੇ ਲਈ ਭੇਜੇ ਹਨ
ਬਾਸਨ ਭਰਿਓ ਘਰੇ ਲੱਗ ਸਾਰੇ
ਸਾਰੇ ਬਰਤਨ ਫੁੱਲਾਂ ਨਾਲ ਹੀ ਭਰੇ ਹੋਏ ਨੇ ਸੁਗੰਧੀ ਵਾਲੇ ਫੁੱਲਾਂ ਨਾਲ
ਉਹ ਕਲਿਕਾ ਤੋਂ ਖਿਰਿਓ ਨਿਹਾਰੇ
ਕਈ ਫੁੱਲ ਕਲੀਆਂ ਨੇ ਤੇ ਕਈ ਖਿੜ ਗਏ ਨੇ ਕਲੀਆਂ ਤੋਂ ਫੁੱਲ ਬਣ ਗਏ ਨੇ
ਲੈ ਗਮਨੋ ਅਜਰਤ ਕੇ ਪਾਸ
ਇਹ ਫੁੱਲ ਸਾਡੇ ਵੱਲੋਂ ਹੁਣ ਬਾਦਸ਼ਾਹ ਕੋਲ ਲੈ ਜਾ ਇਹ ਫੁੱਲ ਜਿਹੜੇ ਨਾ ਬਰਤਨਾਂ ਚ ਪਏ ਨੇ ਇਹ ਸਾਡੇ ਵੱਲੋਂ ਬਾਦਸ਼ਾਹ ਕੋਲ ਲੈ ਜਾਓ
ਹਮ ਦਿਸ਼ ਤੇ ਦੇ ਕੁਸਮ ਪ੍ਰਕਾਸ਼
ਸਾਡੇ ਵੱਲੋਂ ਇਹ ਫੁੱਲ ਬਾਦਸ਼ਾਹ ਨੂੰ ਭੇਟ ਕਰ ਦਿਓ ਕਿਉਂ ਕਿ ਬਾਬਾ ਰਾਮ ਰਾਏ ਜੀ ਨੇ ਬਾਦਸ਼ਾਹ ਸਲਾਮਤ ਤੁਹਾਡੇ ਲਈ ਇਹ ਫੁੱਲ ਭੇਜੇ ਨੇ
ਗਇਓ ਦਰੋਗਾ ਅਚਰਜ ਹੋਏ
ਬੜਾ ਹੈਰਾਨ ਹੋਇਆ ਉਹ ਫੁੱਲਾਂ ਦਾ ਭਾਂਡਾ ਜਿਹੜਾ ਭਰਿਆ ਹੋਇਆ ਸੀ ਉਹ ਲੈ ਕੇ ਦਰੋਗਾ ਵਾਪਸ ਮੁੜਿਆ
ਬਾਸਨ ਤਥਾ ਟਾਪ ਕਰ ਸੋਏ
ਉਹ ਭਾਂਡਾ ਟੱਕ ਕੇ ਨਾ ਉੱਪਰਲੇ ਪਾਸਿਓਂ ਟੱਕ ਕੇ ਬਰਤਨ ਵਾਪਸ ਤੁਰ ਪਿਆ
ਗਨ ਉਲਮਾਉਨ ਬ੍ਰਿੰਦ ਮੁਲਾਮੇ
ਅੱਗੇ ਔਰੰਗਜ਼ੇਬ ਦੀ ਸਭਾ ਚ ਬੜੇ ਬੜੇ ਉਲਮਾਓ ਬੈਠੇ ਹੋਏ ਜਿਨ੍ਹਾਂ ਨੇ ਸਕੀਮ ਦਿੱਤੀ ਸੀ ਉਹ ਸਾਰੇ ਵਿੱਚ ਬੈਠੇ ਹੋਏ ਸਨ
ਵਿੱਚ ਸਭਾ ਉਮਰਾਓ ਮਾਨੇ
ਬੜੇ ਬੜੇ ਉਮਰਾਓ ਸਭਾ ਵਿੱਚ ਬੈਠੇ ਹੋਏ ਨੇ
ਬੈਠੇ ਉਹ ਔਰੰਗ ਲੈ ਤੇ ਗਏ
ਔਰੰਗਜ਼ੇਬ ਜਿੱਥੇ ਬੈਠਾ ਦਰੋਗਾ ਉੱਥੇ ਆਇਆ ਉਹ ਸਾਰੇ ਬਰਤਨ ਲੈ ਕੇ
ਢਾਪਨ ਖੋਲ ਦਿਖਾਵਤ ਪਇਓ
ਢਾਪਨ ਲਾ ਕੇ ਉਹਨੇ ਬਰਤਨ ਵਿਖਾਏ ਔਰੰਗਜ਼ੇਬ ਬਾਦਸ਼ਾਹ ਨੂੰ ਵਿਖਾਏ
ਇਹ ਕਿਆ ਆਨੇ ਉਹ ਤੈ ਤੇ ਜਾਏ
ਔਰੰਗਜ਼ੇਬ ਕਹਿੰਦਾ ਉਹ ਆ ਕੀ ਲੈ ਦਰੋਗਿਆ ਤੈਨੂੰ ਭੇਜਿਆ ਕੀ ਸੀ ਉੱਥੋਂ ਆ ਕੀ ਭਰ ਕੇ ਲੈ ਆਇਆ ਬਰਤਨਾਂ ਵਿੱਚ
ਮਾਨਾ ਰਿਓ ਦਿਓ ਖੁਲਾਏ
ਬਾਬਾ ਰਾਮ ਰਾਏ ਜੀ ਨੇ ਖਾਣਾ ਖਾਧਾ ਜਾਂ ਨਹੀਂ ਖਾਧਾ ਜਾਂ ਰਸਤੇ ਵਿੱਚ ਕਿਤੇ ਡੋਰ ਸੁੱਟ ਆਇਆ ਕਿੱਥੋਂ ਸੱਟ ਕਿੱਥੋਂ ਇਹ ਚੀਜ਼ਾਂ ਚੁੱਕ ਲਿਆਇਆ ਆ ਫੁੱਲ ਕਿੱਥੋਂ ਭਰ ਕੇ ਲੈ ਆਇਆ
ਸੁਨਤ ਦਰੋਗੇ ਅਰਜ ਬਖਾਨੀ
ਦਰੋਗਾ ਸੁਣ ਕੇ ਬੋਲਿਆ ਕਹਿਣ ਲੱਗਾ ਔਰੰਗਜ਼ੇਬ ਨੂੰ
ਤਿੰਨ ਕੀ ਗੱਤ ਪੁੱਛ ਜਾਏ ਨਾ ਜਾਣੀ
ਬਾਦਸ਼ਾਹ ਉਹਨਾਂ ਦੀ ਗੱਤ ਨੀ ਜਾਣੀ ਜਾਂਦੀ ਬਾਬੇ ਰਾਮ ਰਾਏ ਦੀ ਗੱਤ ਨੀ ਸਮਝ ਆਉਂਦੀ
ਕਹਿਓ ਆਪ ਕੋ ਸਕਲ ਸੁਣਾਇਓ
ਤੁਸੀਂ ਕਿਹਾ ਸੀ ਮੈਂ ਜਾ ਕੇ ਸਾਰਾ ਕੁਝ ਉਹਨਾਂ ਨੂੰ ਸੁਣਾਇਆ ਹੈ
ਤਬ ਬਾਸਨ ਕੋ ਨਿਕਟ ਰਖਾਇਓ
ਇਹ ਸਾਰੇ ਬਰਤਨ ਆਪਣੇ ਕੋਲ ਰਖਵਾ ਲਏ ਭੋਜਨ ਵਾਲੇ
ਢਾਪਨ ਮੁਝ ਸੋ ਕਹਿ ਉਤਰਾਇਓ
ਕਹਿ ਕੇ ਉਹਨਾਂ ਨੇ ਢੱਕਣ ਉਠਵਾਇਆ ਵੀ ਢੱਕਣ ਲਾ ਕੇ ਵੇਖਣਾ ਕਰ
ਦੇਖ ਆਪਣੇ ਹੱਥ ਛੁਆਇਓ
ਨੇ ਆਪਣਾ ਹੱਥ ਵੀ ਨਹੀਂ ਲਾਇਆ ਇਹਨਾਂ ਬਰਤਨਾਂ ਨੂੰ ਹੱਥ ਵੀ ਨਹੀਂ ਛੁਆਇਆ ਦੂਰ ਹੀ ਰੱਖਿਆ ਤੇ ਮੇਰੇ ਕੋਲੋਂ ਹੀ ਢੱਕਣ ਉਤਰਵਾਇਆ
ਤਤ ਚਿੰਨ ਕਲਿਕਾ ਕੁਸਮ ਨਿਹਾਰੇ
ਜਦੋਂ ਮੈਂ ਢੱਕਣ ਲਾਇਆ ਤੇ ਕੀ ਵੇਖਿਆ ਕਿ ਜਿਹੜਾ ਉਹ ਭੋਜਨ ਸੀ ਉਹ ਸਾਰਾ ਕਲੀਆਂ ਬਣ ਗਿਆ ਸੋਹਣੇ ਫੁੱਲ ਬਣ ਗਿਆ ਰਾਏ ਵੇਲ ਤੇ ਚਮੇਲੀ ਦੇ ਫੁੱਲ ਖਿੜ ਗਏ ਵਿੱਚ
ਸੁੰਦਰ ਉਜਲ ਪੂਰਨ ਸਾਰੇ
ਸਾਰੇ ਸੋਹਣੇ ਫੁੱਲਾਂ ਦੇ ਨਾਲ ਇਹ ਬਰਤਨ ਭਰੇ ਹੋਏ ਨਜ਼ਰ ਆਏ
ਮੁਝ ਸੋ ਕਹਿਓ ਸੋ ਲਿਓ ਉਠਾਏ
ਮੈਨੂੰ ਬਾਬਾ ਰਾਮ ਰਾਏ ਜੀ ਨੇ ਕਿਹਾ ਕਿ ਦਰੋਗਾ ਜੀ ਇਹ ਜਿਹੜੇ ਫੁੱਲ ਨੇ ਹੁਣ ਤੁਸੀਂ ਉਠਾ ਕੇ ਲੈ ਜਾਓ
ਹਮ ਦਿਸ਼ ਤੇ ਹਜਰਤ ਦੇ ਜਾਏ
ਸਾਡੇ ਵੱਲੋਂ ਬਾਦਸ਼ਾਹ ਨੂੰ ਜਾ ਕੇ ਫੁੱਲ ਭੇਟ ਕਰ ਦਿਓ
ਅਸ ਅਚਰਜ ਕੁਛ ਕਰ ਦਿਖਰਾਇਓ
ਸਾਡੀ ਕਰਾਮਾਤ ਅੱਜ ਬਾਬੇ ਰਾਮ ਰਾਏ ਨੇ ਮੈਨੂੰ ਵਿਖਾਈ ਮੈਂ ਵੇਖ ਕੇ ਦੰਗ ਰਹਿ ਗਿਆ ਹਾਂ
ਮੈਂ ਮੇਰੀ ਮਤ ਮੈਂ ਕੁਛ ਆਇਓ
ਮੇਰੀ ਮਤ ਵਿੱਚ ਨੀ ਮੈਨੂੰ ਕੁਝ ਸਮਝ ਆਈ ਵੀ ਇਹ ਕਿਵੇਂ ਹੋ ਸਕਦਾ
ਖਾਨਾ ਆਮਿਕ ਕੋ ਵਿੱਚ ਜੇਤਾ
ਜਿਹੜਾ ਵਿੱਚ ਮਾਸ ਦਾ ਭੋਜਨ ਸੀ ਅਸੀਂ ਤਾਂ ਮਾਸ ਹੀ ਲੈ ਗਏ ਸੀ ਬਣਾ ਕੇ ਜਿਹੜਾ ਵਿੱਚ ਮਾਸ ਦਾ ਭੋਜਨ ਸੀ
ਕਲਕਾ ਕੁਸਮ ਕਰਿਓ ਪਰ ਤੇਤਾ
ਸਾਰੇ ਕੁਸਮ ਬਣ ਗਏ ਫੁੱਲ ਬਣ ਗਏ ਤੇ ਆ ਰਾਏ ਬੇਲ ਚਮੇਲੀ ਦੇ ਫੁੱਲ ਬਣ ਗਏ
ਛਿੰਨ ਮੈਂ ਦੇਖਤ ਮੋਏ ਅਗਾਰੀ
ਤੇ ਮੇਰੇ ਵੇਖਦਿਆਂ ਵੇਖ ਰਿਹਾ ਇਹ ਵੀ ਕੋਈ ਨੀ ਵੀ ਅੰਦਰ ਲੈ ਕੇ ਗਏ ਹੋਣਗੇ ਹੱਥ ਤੱਕ ਵੀ ਨੀ ਲਾਇਆ ਬਰਤਨਾਂ ਨੂੰ ਉਹਨਾਂ ਨੇ ਮੇਰੇ ਵੇਖਦਿਆਂ ਵੇਖ ਰਿਹਾ ਕਿ ਛਿੰਨ ਵਿੱਚ ਇਹ ਫੁੱਲ ਬਣ ਗਏ ਨੇ
ਅੱਜ ਮਤ ਕਿਦੋਂ ਸੇਰ ਇਹ ਭਾਰੀ
ਕਰਾਮਾਤ ਹੈ ਜਾਂ ਉਹਨਾਂ ਦਾ ਕੋਈ ਜਾਦੂ ਹੈ ਮੈਨੂੰ ਤਾਂ ਸਮਝ ਨਹੀਂ ਆਈ
ਸੁਣ ਔਰੰਗ ਸਭ ਸਭਾ ਸਮੇਤ
ਔਰੰਗਜ਼ੇਬ ਨੇ ਸਾਰੀ ਸਭਾ ਸਮੇਤ ਬੋਲ ਸੁਣ سنے
پائے اچمبے لکھیو نا پیت
حیران ہو گئے کسے نو اس پیت دی سمجھ نہیں آئی
باتی ماں ملانے مند
پر جڑے ملانے سی بیٹھے بڑے باتی چگڑالو پرتی والے اورنگ جیب دے جڑے پٹھے سلاحکار سن
کہن لگے اے سیر بلند
بولن لگے کہن لگے جی تا بڑا بڑا جادو کیتا رام رائے دے
سری نانک کے گھر میں سدا
دیاں کرامات گرو نانک دے گھر وچ سدا ہی ہوندیاں نے
تھان ترے سیر جد کدا
کدو انہاں نے ہو جیاں کرامات ٹھانیاں بکھائیاں نے
جے اب کھاتے ہمارو کھانا
دیکھو اج رام رائے نے پھر کرامات بکھائی ہے جے کتے او ساڈا کھانا کھا لیندے
عظمت سے روت سبانا
ساریاں کرامات ختم ہو جانی سی انہاں دیاں ساریاں عظمت ختم ہو جانی سن
کھایو نہیں کین چترائی
پر انہاں نے ساڈا کھانا نہیں کھادا ویکھو کنی چترائی کیتی ہے انہاں نے
بچیو رے او نج دھرم رکھائی
بچے رہے تے اپنا دھرم انہاں نے رکھ لیا اپنا دھرم نہیں ڈولن دتا
سن نارنگ کے کیا اب کرے
نرنگا بولیا کہدا وی ہن اپاں نو کی کرنا چاہیدا ہے
آوت میں فریب کے ترے
ساڈے فریب دے تھلے ہوندا ہی نہیں جڑا فریب کردے ہاں اونوں پہلا ہی پتہ لگ جاندا ہے
سحر کے عظمت بکھے کمال
عظمت وچ جا جادو وچ کمال ہی کری جاندا ہے
چہت کرت بن بلم اتال
او چاہندا اس ویلے کر دیندا دیری نہیں لاؤندا
رکیو نہیں ٹھانے بد کون
ہن کیڑی بدھی کریے آپاں کیویں روکیے رام رائے نو کیویں اودیاں عظمتاں تے قابو پائیے
اب کس بد پر تے سنگ تاں
آپاں کیویں ورتیے کیویں چلیے
مہا موڈ ہٹ تاری سرا
ایدا سرو دا ایک پھل ہوندا سرا سرکنڈا جنو کہہ دیندے نے او سرکنڈے دا جڑا پھل ہوندا نا درپودا ہوندا ہے او کھڑا رہندا ہوا نال تھوڑا جا ٹکدا پھر سیدھا ہو جاندا کہندے سرکنڈے وانگر اے بھی سارے مورکھ نے
نمر نہ ہو تو عجب اس کرا
ایہو جا عجب ویکھ کے بھی ٹکدے نہیں بابے رام رائے اگے پھر سگو ہور رام رائے دی پرکھ کرنا چاہندے نے ہور اودی کرامات ویکھنا چاہندے نے پر بابا رام رائے جی بھی گرو گھر دی کلا وکھا رہے نے او کتھا آپ جی اگلے پرسنگا چ سربن کرو گے واہ گرو 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 واہ